रखे त्यों रहिए, जो रखे त्यों रहिए, जो रखे त्यों रहिए, जो रखे त्यों रहिए। मेरे राम राए जो रखे त्यों रहिए, जो रखे त्यों रहिए। तुद पावे ता नाम जपावे, तुद पावे ता नाम जपावे, सुख तेरा दिता लईए, जो रखे त्यों रहिए, जो रखे त्यों रहिए। मेरे राम राए, मेरे राम राए, जो रखे त्यों रहिए, जो रखे त्यों रहिए। पावे ता नाम जपावे, तुद पावे ता नाम जपावे, सुख तेरा दिता लईए, जो रखे त्यों रहिए, जो रखे त्यों रहिए। मेरे राम राए, मेरे राम राए, जो रखे त्यों रहिए, जो रखे त्यों रहिए। परमेश्वर सतगुरु आपे करने हारा, आपे करने हारा, चरण तूड़ तेरी सेवक मांगे, तेरे दर्शन को बलिहारा, चरण तूड़ तेरी सेवक मांगे, तेरे दर्शन को बलिहारा। जो रखे त्यों रहिए, जो रखे त्यों रहिए, जो रखे त्यों रहिए, जो रखे त्यों रहिए। मेरे राम राए, मेरे राम राए, जो रखे त्यों रहिए, जो रखे त्यों रहिए। तुद पावे ता नाम जपावे, सुख तेरा दिता लईए, जो रखे त्यों रहिए, जो रखे त्यों रहिए। तुद भावे तुद भावे तुद भावे, तुद भावे ता नाम जपावे, सुख तेरा दिता लईए, तेरा दिता लईए, जो रखे त्यों रहिए, रखे त्यों रहिए। मुक्त भुगत जुगत तेरी सेवा, जिस तू आप कराए, जिस तू आप कराए, तहां बैकुंठ जय कीर्तन तेरा, तू आपे सरदा लावे, बैकुंठ दे कीर्तन तेरा, तू आपे सरदा लावे। जो रखे त्यों रहिए, जो रखे त्यों रहिए। मेरे राम राए, मेरे राम राए, मेरे राम राए, मेरे राम राए, जो रखे त्यों रहिए, जो रखे त्यों रहिए। सिमर 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 नाम जीवा, तन मन होए निहाला, तन मन होए निहाला, चरण कमल तेरे तोए तोए पीवा, मेरे सतगुरु दीन दयाला, चरण कमल तेरे तोए तोए पीवा, मेरे सतगुरु दीन दयाला। जो रखे त्यों रहिए, जो रखे त्यो रहिए, जो रखे त्यो रहिए, जो रखे त्यो रहिए। खुद पावे ता नाम जपावे, खुद पावे ता नाम जपावे, सुख तेरा दिता लइए, जो रखे त्यो रहिए, जो रखे त्यो रहिए। कुर्बान जाई उस वेला सुहावी जित तुमरे द्वारे आया, तुमरे द्वारे आया। कुर्बान जाई उस वेला सुहावी जित तुमरे द्वारे आया, तुमरे द्वारे आया। ओ नानक तिस गुरु बलिहारी सतगुरु पूरा पाया, जो राखे त्यो रहिए, जो राखे त्यो रहिए। मेरे राम राय, मेरे राम राय, कुर्बान जाई उस वेला सुहावी जित तुमरे द्वारे आया। सतगुर को प्रभ पै कृपाला सतगुर पूरा पाया, जो राखे त्यो रहिए, जो राखे त्यो रहिए। तुद पावे ता नाम जपावे, सुख तेरा दिता लइए, जो राखे त्यो रहिए, जो राखे त्यो रहिए। जो रखे त्यो रहिए, जो रखे
जियो। एक ओंकार सतनाम करता पुरख निरपौ निर्वैर, अकाल मूर्त अजूनी सैपं गुर प्रसाद। मत सुमत तेरे वस स्वामी, हम जंत तू पुरख जंतनी। जन नानक के प्रभ करते स्वामी, ज्यों पावै तिवें बुलैनी। कहां बुद्ध प्रभ तुच्छ हमारी, बरन सकै महिमा जो तिहारी। हम ना सकत कर सिफत तुम्हारी, आप ले हो तुम कथा सुधारी। समरथ गुरु सिर हाथ धरियो, गुर कीनी कृपा हर नाम दियो। जिस देख चिरान अगन हरियो, निस बासर एक समान ध्यान, सो नाम सुने सुत पान डरियो। पन दास सो आस जगत रे गुरु की, पारस भेट परस करियो। राम दास गुरु हर सत कियो, समरथ गुरु सिर हाथ धरियो। राम दास गुरु हर सत कियो, समरथ गुरु सिर हाथ धरियो। छत्र चवर तख्त दे मालिक सिंघासन ते सुशोभित गुरगद्दी ते सुभाईमान शब्दावतार जाहर पीर प्रताख गुरु शब्द गुरु अनंत रहमतां दे भंडार गुरु जुगो जुग अटल गुरु ऐसे गुरु के सतगुर देओ प्रताख हर मूरत जो अमृत बचन सुनावै नानक भाग पले तिस जन के जो हर चरणी चित लावै दी बख्शिश करन हरे गुरु। धन श्री गुरु ग्रंथ साहिब जी महाराज जी दे परम पवित्र चरण कमलों विच बड़ी श्रद्धा भावना सिदक भरोसा प्रेम लैके गुरु चरणा विच पुज सतगुरां दी पवित्र हजूरी विच बैठ रब्बी बाणी दे रस भिंडड़े कीर्तन श्रवण करदिआं अते गुरमत विचारां दी सांझ दी लालसा लैके जुड़ बैठियां समूह गुरु सवारियां नूं हथ जोड़ के निम्रता सहित प्रेम पूर्वक बड़े अदब नाल गुरफते दी सांझ लई अर्ज है। सारे करो कृपा ते गज के आखो जी वाहिगुरु जी का खालसा वाहिगुरु जी की फतेह। दाते दी रहमत नाल मनुख बनिए जिस बनाया है उसनू चेते विच रख लेना जिंदगी दे फर्ज दी पूर्ति हो जाती है। जिस जीवन दे के जीवन विच अपनी शक्ति टिका के अज मनुख नू मनुख दी होंद विच लैके आंदा है उस करते नू चेते करन वास्ते करते नू करता जान के उस नाल जुड़न दे मार्ग ते चल के गुरु का सिख एक मंजिल दी प्राप्ति कर लैंदा है। बड़ी बख्शिश हुई है दाते दी इस वेले नू जिस समय आप संगत विच बैठे हो सदके सदके जाइए कुर्बान जाई उस वेला सुहावी जित तुमरा द्वारा आया। दुनिया के धंधिया विच भावें कितनी भी कमाई इंसान करके पैसा कमा के लिया रहा होवे उस समय तो कुर्बान नहीं गए गुरु अर्जन देव पातशाह जी। ये गल वखरी है भी किरत विरत करके पैसा कमा के दसवंध कढ के गुरु की शरण में जो सिख पुजदा उस समय नूं हजूर कहिंदे ने बड़ा ही चंगा कम किया जी। कुर्बान जाई उस वेला सुहावी जित तुमरा द्वारा आया गुरु की बख्शिश हुई उस अकाल पुरख के द्वारे आए गुरु ग्रंथ साहिब जी की शरण में पुजना किया। बड़ा वडभागा समा यह साडा बन आया अज दे जो पावन उपदेश धन गुरु अर्जन देव पातशाह जी जैतसरी की वार विच फुरमान करते ने जिस बाणी का आरंभ कल होया सी अज दो सलोक अते पौड़ी जो कि दूसरी पौड़ी है उस दियां विचारां आओ गुरु की बख्शिश नाल दस राम जी नाल सांझियां कर सके। हजूर ने इस अज दे पावन उपदेश विच मनुख दे उस नक्शे नूं उलीकिया है जदों संसार ते मनुख ने जन्म नहीं सी लिया जन्म लैन की शुरुआत होई माता दे पेट विच हजूर कहिंदे उत्थे तेरा जीवन किवें गुजरिया। शायद मनुख नूं उस समय का बिल्कुल ही चेता भुल जांदा है कि मैं जन्म लैन तो पहला किहो जी हालत विच सां। हजूर ने उस नक्शे नूं उलीक के रब की याद करवाई है। आओ पावन पाठ ते इस दे पावन विचारां दे बोल मैं आप जी नाल सांझे कर सकां जी।
सतनाम श्री वाहिगुरु जी। सलोक रचंत जी रचना मात गर्भ स्थापन सास सास सिमरंत नानक महा अग्निना विनाशन मुख तले पैर उपरे वसंदो कथड़े थाए नानक सो धनी क्यों बिसारियो उधर है जिस तै नाए। पौड़ी रकत बिंद कर निम्या अगन उधर मझार ਉਰਧ ਮੁਖ ਕੁਚੀਲ ਬਿਕਲ ਨਰਕ ਕੋਰ ਗੁਬਾਰ ਹਰ ਸਿਮਰਤ ਤੂੰ ਨਾ ਜਲੈ ਮਨ ਤਨ ਉਰਧਾਰ ਬਿਖਮ ਥਾਨੋ ਜਿਨ ਰੱਖਿਆ ਤਿਸ ਤਿਲ ਨਾ ਵਿਸਾਰ ਪ੍ਰਭ ਬਿਸਰਤ ਸੁਖ ਕਦੇ ਨਾਹੇ ਜਾਸੈ ਜਨਮ ਹਾਰ ਪ੍ਰਭ ਬਿਸਰਤ ਸੁਖ ਕਦੇ ਨਾਹੇ ਜਾਸੈ ਜਨਮ ਹਾਰ ਸਲੋਕ ਮਨ ਇੱਛਾ ਸਲੋਕ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨ
ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਰਚੰਤ ਜੀ ਰਚਨਾ ਜਦੋਂ ਜੀ ਦੀ ਰਚਨਾ ਉਸ ਰਚਨਹਾਰੇ ਨੇ ਰਚੀ ਮਾਤ ਗਰਭ ਅਸਥਾਪਨ ਮਾਤਾ ਦੇ ਪੇਟ ਵਿੱਚ ਇਸ ਨੂੰ ਇਸਤਿਤ ਕੀਤਾ ਟਿਕਾਇਆ ਔਰ ਕੈਸੇ ਉਸ ਮਾਤਾ ਦੇ ਪੇਟ ਵਿੱਚ ਜਨਮ ਲੈਣ ਤੋਂ ਪਹਿਲਾਂ ਉਸ ਅਕਾਲ ਪੁਰਖ ਦੀ ਕੈਸੀ ਕਲਾ ਵਾਪਰੀ ਕਿ ਹਜ਼ੂਰ ਕਹਿੰਦੇ ਨੇ ਆਪਣੇ ਜੀਵਨ ਵੱਲ ਚਾਹਤ ਮਾਰ ਕੇ ਦੇਖ ਕਿ ਜਦੋਂ ਤੇਰੀ ਸੰਸਾਰ ਵਿੱਚ ਆਵਣ ਦੇ ਜਨਮ ਦੀ ਰੂਪ ਰੇਖਾ ਅਜੇ ਤਿਆਰ ਨਹੀਂ ਸੀ ਹੋਈ ਉਸ ਸਮੇਂ ਕਿਵੇਂ ਪਰਮਾਤਮਾ ਨੇ ਤੈਨੂੰ ਮਾਤਾ ਦੇ ਪੇਟ ਵਿੱਚ ਟਿਕਾਇਆ ਹਾਂਜੀ
ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨ ਨਾ ਬਿਨਾਸ਼ਨ
ਉਸ ਸਮੇਂ ਤੂੰ ਸਵਾਸ ਸਵਾਸ ਅੰਦਰ ਦੀ ਚੇਤਨਾ ਵਿੱਚ ਵਾਹਿਗੁਰੂ ਦਾ ਸਿਮਰਨ ਪਿਆ ਕਰਦਾ ਸੈਂ ਤੇ ਜਿਹੜੀ ਮਾਤਾ ਦੇ ਪੇਟ ਵਿੱਚ ਵੱਡੀ ਤੇਜ ਅਗਨ ਸੀ ਉਸ ਤੋਂ ਤੂੰ ਬਚਿਆ ਰਿਹਾ ਉਸ ਨਾਲ ਤੇਰਾ ਨਾਸ਼ ਨਾ ਹੋਇਆ ਕਿਉਂਕਿ ਅੰਦਰ ਇਤਨੀ ਤੇਜ ਅਗਨੀ ਤੇਜ ਸੇਕ ਹੈ ਕਿ ਸਖ਼ਤ ਤੋਂ ਸਖ਼ਤ ਚੀਜ਼ ਵੀ ਪੇਟ ਵਿੱਚ ਚਲੀ ਜਾਏ ਤੇ ਉਸ ਨੂੰ ਭਸਮ ਕਰਕੇ ਰੱਖ ਦਿੰਦੀ ਹੈ ਪਰ ਤੇਰਾ ਸ਼ੁਰੂਆਤ ਦਾ ਸਮਾਂ ਕਿਤਨੀ ਕੋਮਲਤਾ ਤੋਂ ਹੋਇਆ ਇਹ ਤੇ ਰੱਬ ਦੀ ਕਲਾ ਹੈ ਨਾ ਉਸ ਕੋਮਲਤਾ ਨੂੰ ਪਰਮਾਤਮਾ ਨੇ ਇਸ ਢੰਗ ਨਾਲ ਬਚਾਇਆ ਕਿ ਤੇਰੇ ਅੰਦਰ ਸਿਮਰਨ ਪਿਆ ਚੱਲਦਾ ਸੀ ਇਹ ਗੱਲ ਜ਼ਰਾ ਵਿਚਾਰ 'ਚ ਰੱਖਿਓ ਹਜ਼ੂਰ ਨੇ ਬਾਣੀ ਵਿੱਚ ਬੜੇ ਸਪਸ਼ਟ ਸ਼ਬਦਾਂ ਵਿੱਚ ਇਹ ਗੱਲ ਸਮਝਾਈਏ ਰੇ ਮੂੜੇ ਤੂੰ ਕਿਉਂ ਸਿਮਰਤ ਅਬ ਨਾਹੀਂ ਨਰਕ ਘੋਰ ਮੈਂ ਉਰਦ ਤਪ ਕਰਤਾ ਨਿਮਖ ਨਿਮਖ ਗੁਣ ਗਾਹੀਂ ਹੇ ਮੂਰਖ ਤੂੰ ਹੁਣ ਸਿਮਰਨ ਕਿਉਂ ਨਹੀਂ ਕਰਦਾ ਜਦੋਂ ਮਾਤਾ ਦੇ ਪੇਟ ਵਿੱਚ ਸੈਂ ਉਸ ਸਮੇਂ ਤੂੰ ਇੱਕ ਨਿਮਖ ਨਿਮਖ ਇੱਕ ਇੱਕ ਸਵਾਸ ਇੱਕ ਇੱਕ ਪਲ ਦੀ ਅਵਸਥਾ ਜਿਤਨੇ ਸਮੇਂ ਵਿੱਚ ਤੂੰ ਪਰਮਾਤਮਾ ਦਾ ਸਿਮਰਨ ਪਿਆ ਕਰਦਾ ਸੈਂ ਹੁਣ ਸੰਸਾਰ ਉੱਤੇ ਆ ਕੇ ਤੈਨੂੰ ਰੱਬ ਨੇ ਸਿੱਧਾ ਕੀਤਾ ਪਰ ਅਕਲ ਪੁੱਠੀ ਹੋ ਗਈ ਹੈ ਗੱਲ ਜ਼ਰਾ ਧਿਆਨ 'ਚ ਰੱਖਿਓ ਮਾਤਾ ਦੇ ਪੇਟ ਵਿੱਚ ਜ਼ਿੰਦਗੀ ਦਾ ਐਸਾ ਢਾਂਚਾ ਬਣਿਆ ਹੋਇਆ ਜਿੱਥੇ ਕੋਈ ਬਾਹਰ ਦੇ ਪੰਜੇ ਗਿਆਨ ਇੰਦਰੀਏ ਅਤੇ ਪੰਜੇ ਕਰਮ ਇੰਦਰੀਏ ਕੋਈ ਹਰਕਤ ਵਿੱਚ ਨਹੀਂ ਸਨ ਬਾਹਰ ਦੇਖ ਨਹੀਂ ਸੀ ਸਕਦਾ ਬਾਹਰ ਸੁਣ ਨਹੀਂ ਸੀ ਸਕਦਾ ਬਾਹਰੋਂ ਜ਼ੁਬਾਨ ਦੇ ਰਸ ਨਹੀਂ ਸੀ ਲੈ ਸਕਦਾ ਬਾਹਰੋਂ ਇਸ ਤਵਚਾ ਦੇ ਨਾਲ ਕੋਈ ਸਪਰਸ਼ ਨਹੀਂ ਸੀ ਕਰ ਸਕਦਾ ਬਾਹਰੋਂ ਨੱਕ ਨਾਲ ਸੁਗੰਧੀ ਨਹੀਂ ਸੀ ਲੈ ਸਕਦਾ ਇਹ ਪੰਜੇ ਗਿਆਨ ਇੰਦਰੀਏ ਤੇਰੇ ਮੂੰਦੇ ਹੋਏ ਸੀ ਬਾਹਰ ਦੇ ਪੰਜੇ ਕਰਮ ਇੰਦਰੀਆਂ ਨਾਲ ਤੂੰ ਕੋਈ ਕਰਮ ਨਹੀਂ ਸੈਂ ਕਰ ਸਕਦਾ ਪਰ ਹਜ਼ੂਰ ਕਹਿੰਦੇ ਨੇ ਬਾਹਰ ਦੀ ਅੱਖ ਤੇ ਬੰਦ ਸੀ ਪਰ ਅੰਦਰ ਦੀ ਅੱਖ ਤੇਰੀ ਉਸ ਸਮੇਂ ਖੁੱਲ੍ਹੀ ਹੋਈ ਸੀ ਇਹ ਇਨਸਾਨ ਅੱਜ ਤੂੰ ਬਾਹਰ ਦੀ ਅੱਖ ਖੋਲ੍ਹ ਕੇ ਅੰਦਰ ਦੀ ਅੱਖ ਨੂੰ ਬੰਦ ਕਰ ਬੈਠਾ ਇਹ ਗੱਲ ਧਿਆਨ ਵਿੱਚ ਰੱਖ ਕੇ ਮਾਤ ਗਰਭ ਮੈਂ ਆਪਣ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰਹੋ ਤਾਰਨ ਹਾਰੇ ਜਿਹੜਾ ਪਰਮਾਤਮਾ ਤੈਨੂੰ ਮਾਤਾ ਦੇ ਪੇਟ ਵਿੱਚ ਉਸ ਅੱਗ ਤੋਂ ਬਚਾਈ ਤੇਰੀ ਜ਼ਿੰਦਗੀ ਨੂੰ ਸੁਰੱਖਿਅਤ ਰੱਖ ਕੇ ਅੱਜ ਤੈਨੂੰ ਜਨਮ ਦੇਣ ਦੀ ਅਵਸਥਾ ਤੱਕ ਸਹਾਇਕ ਬਣਿਆ ਉਸ ਵਾਹਿਗੁਰੂ ਦਾ ਸਿਮਰਨ ਕਰ ਕਿ ਤੈਨੂੰ ਬਾਹਰ ਦੀ ਅੱਗ ਨਾ ਪੋ ਸਕੇ ਕਿਉਂਕਿ ਜੈਸੀ ਅਗਨ ਉਧਰ ਮੈਂ ਆਨੰਦ ਸਾਹਿਬ ਦੀਆਂ ਪੰਕਤੀਆਂ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਿਹੋ ਜੀ ਮਾਤਾ ਦੇ ਪੇਟ ਵਿੱਚ ਅੱਗ ਸੀ ਉਹ ਸਾੜਦੀ ਸੀ ਪਰ ਤੂੰ ਸਿਮਰਨ ਕਰਦਾ ਸੈਂ ਬਚਿਆ ਰਿਹਾ ਬਾਹਰ ਮਾਇਆ ਦੀ ਅੱਗ ਵੀ ਪਈ ਸਾੜਦੀ ਹੈ ਸਿਮਰਨ ਕਰਕੇ ਇਸ ਤੋਂ ਵੀ ਬਚਿਆ ਰਹਿ ਸਕੇ ਚਾਰ ਤਰ੍ਹਾਂ ਦੀ ਅਗਨ ਸੰਸਾਰ ਵਿੱਚ ਹੈ ਜਕਾਰਤਾ ਅਗਨ ਜਿਹੜੀ ਕਿ ਖਾਨਾ ਵਿੱਚ ਲੱਗਦੀ ਹੈ ਬੜਵਾ ਨਾਲ ਅਗਨ ਦਾਵਾ ਨਾਲ ਅਗਨ ਅਤੇ ਜਠਰਾ ਅਗਨ ਇਹ ਚਾਰ ਤਰ੍ਹਾਂ ਦੀ ਅਗਨ ਹੈ ਇੱਕ ਸਮੁੰਦਰ ਵਿੱਚ ਰਹਿ ਕੇ, ਪਾਣੀ ਵਿੱਚ ਰਹਿ ਕੇ ਜੋ ਪਾਣੀ ਨੂੰ ਸੁਕਾਉਂਦੀ ਰਹਿੰਦੀ ਹੈ ਉਸ ਨੂੰ ਬੜਵਾ ਅਗਨ ਕਹਿੰਦੇ, ਜਿਹੜੀ ਚੁੱਲ੍ਹੇ ਵਿੱਚ ਬਾਲਦੇ ਅਤੇ ਜੰਗਲਾਂ ਵਿੱਚ ਵਾਸਾਂ ਦੇ ਖਹਿਣ ਕਰਕੇ ਲੱਗ ਜਾਂਦੀ ਉਸ ਨੂੰ ਦਾਵਾ ਨਾਲ ਅਗਨ ਕਹਿੰਦੇ, ਅਤੇ ਜਿਹੜੀ ਮਾਤਾ ਦੇ ਪੇਟ ਵਿੱਚ ਹੈ ਇਸ ਨੂੰ ਜਠਰਾ ਅਗਨ ਕਹਿੰਦੇ। ਹਜ਼ੂਰ ਕਹਿੰਦੇ ਐਡੀ ਵੱਡੀ ਤੇਰੀ ਜਠਰਾ ਅਗਨ ਤੋਂ ਰੱਖਿਆ ਕੀਤੀ ਜਿਸ ਪਰਮਾਤਮਾ ਦੇ ਸਿਮਰਨ ਨੇ, ਉਸ ਵਾਹਿਗੁਰੂ ਦਾ ਸਿਮਰਨ ਕਰ। ਦੂਸਰੇ ਪਾਤਸ਼ਾਹ ਭਾਈ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਪਾਸ ਭਾਈ ਕਿਦਾਰੂ ਜੀ ਬੜੀ ਤੇਜ਼ੀ ਨਾਲ ਦੌੜੇ ਦੌੜੇ ਆਏ, ਚਿਹਰੇ 'ਤੇ ਪਸੀਨਾ ਅਤੇ ਦਿਲ ਦੀ ਧੜਕਣ ਬੜੀ ਤੇਜ਼ ਅਤੇ ਘਬਰਾਇਆ ਹੋਇਆ ਨੇ ਆ ਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਅਤੇ ਹਜ਼ੂਰ ਪੁੱਛਦੇ ਨੇ ਭਾਈ ਕਿਦਾਰੂ ਬੜਾ ਘਬਰਾਇਆ ਹੋਇਆ ਹੈ, ਕੀ ਗੱਲ ਹੈ? ਅਤੇ ਭਾਈ ਕਿਦਾਰੂ ਜੀ ਕਹਿਣ ਲੱਗੇ, ਮਹਾਰਾਜ ਮੈਂ ਆ ਰਿਹਾ ਸਾਂ ਅਤੇ ਰਸਤੇ ਵਿੱਚ ਤੱਕਿਆ ਕਿ ਇੱਕ ਜੰਗਲ ਨੂੰ ਅੱਗ ਲੱਗੀ ਹੋਈ ਹੈ, ਉਸ ਜੰਗਲ ਦੇ ਅੱਗ ਲੱਗਣ ਕਰਕੇ ਸਾਰੇ ਜਿਤਨੇ ਵੀ ਜੰਗਲ ਦੇ ਦਰਖਤ ਅੱਗ ਦੀ ਲਪੇਟ ਵਿੱਚ ਆਏ, ਸੜ ਸੜ ਕੇ ਸਵਾਹ ਹੁੰਦੇ ਜਾ ਰਹੇ ਸਨ। ਹਜ਼ੂਰ ਮੈਂ ਤੱਕਿਆ ਕਿ ਉਸ ਜੰਗਲ ਦੇ ਪੰਛੀਆਂ ਅਤੇ ਜੰਗਲ ਦੇ ਜਾਨਵਰਾਂ ਵਿੱਚ ਬੜਾ ਕੁਰਹਾਲ ਮੱਚਿਆ ਹੋਇਆ, ਹਾਹਾਕਾਰ ਮੱਚੀ ਹੋਈ ਅਤੇ ਸਾਰੇ ਦੇ ਸਾਰੇ ਜਾਨਵਰ ਜੰਗਲ ਦੇ ਅੱਗ ਕਰਕੇ ਦੌੜੇ ਜਾ ਰਹੇ ਸਨ। ਜਿਹੜੇ ਅੱਗ ਦੀ ਲਪੇਟ ਵਿੱਚ ਆ ਕੇ ਉਹ ਸੜ ਗਏ ਸਨ। ਮੈਂ ਐਸਾ ਦੁਖਦ ਭਰਿਆ ਵਾਤਾਵਰਨ ਦੇਖ ਕੇ ਪਾਤਸ਼ਾਹ ਬੜਾ ਘਬਰਾਇਆ ਹੋਇਆ ਆਇਆ ਅਤੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਆਖਿਆ ਸੀ, ਭਾਈ ਕਿਦਾਰੂ ਜਦੋਂ ਬਾਹਰ ਦੇ ਜੰਗਲ ਨੂੰ ਅੱਗ ਲੱਗਦੀ ਹੈ ਉੱਥੋਂ ਦੇ ਜਾਨਵਰ ਜਿਹੜੇ ਦੌੜ ਕੇ ਨਦੀ ਵਿੱਚ ਪ੍ਰਵੇਸ਼ ਕਰ ਜਾਂਦੇ ਨੇ ਉਹ ਜਾਨਵਰ ਬਚ ਜਾਂਦੇ ਨੇ, ਜਿਹੜੇ ਜੰਗਲ ਵਿੱਚ ਰਹਿ ਜਾਂਦੇ ਨੇ ਉਹ ਸੜ ਜਾਂਦੇ ਨੇ। ਹਜ਼ੂਰ ਕਹਿਣ ਲੱਗੇ ਇਸ ਸੰਸਾਰ ਵਿੱਚ ਵੀ ਬੜੀ ਭਿਆਨਕ ਅੱਗ ਲੱਗੀ ਹੋਈ ਹੈ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਕਿਤੇ ਕਾਮ ਦੀ ਅਗਨ ਹੈ, ਕਿਤੇ ਮੋਹ ਦੀ ਅੱਗ ਹੈ, ਕਿਤੇ ਲੋਭ ਦੀ ਅੱਗ ਹੈ, ਕਿਤੇ ਸੰਸਾਰ ਦੇ ਵਿੱਚ ਸੰਸਾਰੀ ਜੀਵਾਂ ਦੀ ਅਵਸਥਾ ਵੱਲ ਧਿਆਨ ਮਾਰ ਕੇ ਦੇਖਿਓ ਕਿ ਐਸੇ ਹੰਸ ਹੇਤ ਲੋਭ ਕੋਪ ਕਿਤੇ ਕ੍ਰੋਧ ਦੀ ਅੱਗ ਹੈ, ਇਹਨਾਂ ਚਾਰ ਪ੍ਰਕਾਰ ਦੀਆਂ ਅੱਗ ਦੀਆਂ ਨਦੀਆਂ ਵਿੱਚ ਸਾਰਾ ਸੰਸਾਰ ਪਿਆ ਸੜਦਾ ਹੈ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵਹਿ ਦੱਜੈ ਨਾਨਕਾ ਤਰੀਆ ਕਰਮੀ ਲੱਗ, ਜਿਹੜੇ ਤੇ ਸੰਸਾਰ ਦੀ ਇਸ ਅਗਨ ਦੀ ਲਪੇਟ ਵਿੱਚ ਆ ਜਾਂਦੇ ਨੇ ਉਹਨਾਂ ਦਾ ਆਤਮਕ ਜੀਵਨ ਸੜ ਜਾਂਦਾ ਹੈ। ਗੱਲ ਜ਼ਰਾ ਵਿਚਾਰਿਓ, ਸਰੀਰ ਤੇ ਬਚਿਆ ਰਹਿੰਦਾ, ਅੰਦਰ ਦੀ ਸਹਿਜ ਅਵਸਥਾ ਸੜ ਜਾਂਦੀ, ਅੰਦਰ ਦੀ ਸ਼ਾਂਤੀ ਸੜ ਜਾਂਦੀ, ਅੰਦਰ ਦਾ ਟਿਕਾਓ ਸੜ ਜਾਂਦਾ, ਅੰਦਰ ਦੀ ਲਿਵ ਦਾ ਜੋਰ ਸੜ ਜਾਂਦਾ, ਅੰਦਰ ਹਿਰਦੇ ਵਿੱਚ ਉਹ ਜਿਹੜੇ ਧਰਮ ਦੇ ਗੁਣ ਸੀ ਉਹ ਸਾਰੇ ਦੇ ਸਾਰੇ ਸੜ ਕੇ ਅਤੇ ਸਵਾਹ ਹੋ ਜਾਂਦੇ। ਅੱਜ ਦੇ ਮਨੁੱਖ ਜੀਵਨ ਦੇ ਅੰਦਰੋਂ ਅਗਰ ਸਹਿਜ ਉੱਡ ਗਿਆ, ਸ਼ਾਂਤੀ ਉੱਡ ਗਈ, ਸਤ ਉੱਡ ਗਿਆ, ਸੰਤੋਖ ਉੱਡ ਗਿਆ, ਦਇਆ ਉੱਡ ਗਈ, ਧਰਮ ਉੱਡ ਗਿਆ, ਧੀਰਜ ਉੱਡ ਗਿਆ, ਤੇ ਸਮਝ ਲੈਣਾ ਇਹ ਜਿਹੜੇ ਪੰਜ ਪਿਆਲੇ ਪੰਜ ਪੀਰ ਉਹ ਪੰਜਾਂ ਪੀਰਾਂ ਦੇ ਪੰਜ ਪਿਆਲੇ ਸੀ ਨਾ, ਸਤ ਸੰਤੋਖ ਦਇਆ ਧਰਮ ਧੀਰਜ, ਉਹ ਅੱਜ ਸਾਡੇ ਸਾਰਿਆਂ ਦੇ ਕੋਲ ਹੁੰਦਾ ਤੇ ਸਮਝ ਲੈਣਾ ਜ਼ਿੰਦਗੀ ਦਾ ਅਧਿਆਤਮਵਾਦ ਬਚਿਆ ਰਹਿੰਦਾ, ਜ਼ਿੰਦਗੀ ਦੀ ਆਤਮਕ ਅਵਸਥਾ ਬਚੀ ਰਹਿੰਦੀ। ਪਰ ਅੱਜ ਸੰਸਾਰ ਦੀ ਅਗਨ ਦੇ ਵਿੱਚ ਜਿਹੜੇ ਨਾਮ ਸਿਮਰਨ ਤੋਂ ਸੱਖਣੇ ਰਹਿ ਗਏ, ਜਿਹੜੇ ਸੰਸਾਰ ਵਿੱਚ ਨਾਮ ਸਿਮਰਨ ਦੀ ਨਦੀ ਵਿੱਚ ਪ੍ਰਵੇਸ਼ ਨਾ ਕਰ ਸਕੇ, ਹਜ਼ੂਰ ਕਹਿਣ ਲੱਗੇ ਉਹ ਤੇ ਸੰਸਾਰ ਦੀ ਅੱਗ ਦੀ ਲਪੇਟ ਵਿੱਚ ਆ ਕੇ ਸੜ ਗਏ, ਤੇ ਜਿਨ੍ਹਾਂ ਨੇ ਨਾਮ ਸਿਮਰਨ ਤੇ ਸਤ ਸੰਗਤ ਦੀ ਨਦੀ ਵਿੱਚ ਪ੍ਰਵੇਸ਼ ਕਰਨਾ ਸਿੱਖ ਲਿਆ ਉਹ ਬਾਹਰ ਦੀ ਅਗਨ ਤੋਂ ਬਚੇ ਰਹਿ ਗਏ। ਪਰ ਹਜ਼ੂਰ ਨੇ ਇਹ ਗੱਲ ਤੇ ਬੜੇ ਸਪਸ਼ਟ ਸ਼ਬਦਾਂ ਵਿੱਚ ਆਖੀ ਹੈ ਕਿ ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਦਾਵਾ ਨਾਲ ਅਗਨ ਦਾ ਜ਼ਿਕਰ ਕੀਤਾ ਨੇ ਹਜ਼ੂਰ ਨੇ ਬਾਣੀ ਵਿੱਚ, ਜਿਹੜੀ ਜੰਗਲਾਂ ਵਿੱਚ ਲੱਗਦੀ ਅੱਗ ਉਸ ਦਾਵਾ ਨਾਲ ਅਗਨ ਨੇ ਬਹੁਤ ਸਾਰੇ ਬੂਟੇ ਬਹੁਤ ਸਾਰੇ ਤਿਨਕੇ ਸਾੜ ਕੇ ਤੇ ਸਵਾਹ ਕਰ ਦਿੱਤੇ। ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਟ ਰਹੇ ਹੋ ਰੀ, ਹਜ਼ੂਰ ਕਹਿਣ ਲੱਗੇ ਕੋਈ ਹਰਿਆ ਬੂਟਾ ਬਚ ਜਾਂਦਾ, ਕਿਉਂਕਿ ਦਾਵਾ ਅਗਨ ਰਹੇ ਹਰ ਬੂਟ ਮਾਤ ਗਰਭ ਸੰਕਟ ਤੇ ਛੂਟ, ਜਾਂ ਕਾ ਨਾਮ ਸਿਮਰਤ ਭਉ ਜਾਏ ਤੈਸੇ ਸੰਤ ਜਨਾ ਰਾਖੈ ਹਰ ਰਾਏ। ਹਜ਼ੂਰ ਕਹਿਣ ਲੱਗੇ ਦਾਵਾ ਅਗਨ ਕਰਕੇ ਜਿਵੇਂ ਹਰੇ ਬੂਟੇ ਬਚ ਜਾਂਦੇ ਨੇ, ਨਾਮ ਸਿਮਰਨ ਦੀ ਅੱਗ ਬਚਾ ਕੇ ਧਿਆਨ 'ਚ ਰੱਖਣ ਵਾਲੀ ਗੱਲ ਹੈ, ਜਿਹੜੀ ਅਗਨ ਨੇ ਮਨੁੱਖ ਦੇ ਪਾਪਾਂ ਨੂੰ ਸਾੜਨਾ ਹੈ ਉਹ ਹੈ ਨਾਮ ਦੀ ਚਿੰਗਾਰੀ, ਉਹ ਹੈ ਨਾਮ ਦੀ ਰਤੇਕ ਕਿਸੇ ਜ਼ਿੰਦਗੀ ਵਿੱਚ ਐਸੀ ਇੱਕ ਜ਼ਰਾ ਕੁ ਚੰਗਿਆੜੀ ਡਿੱਗ ਪਏ ਅਤੇ ਜਿਵੇਂ ਲੱਕੜਾਂ ਦੇ ਵੱਡੇ ਤੋਂ ਵੱਡੇ ਢੇਰ ਨੂੰ ਅੱਗ ਸਾੜ ਕੇ ਸਵਾਹ ਕਰ ਦਿੰਦੀ ਹੈ, ਨਾਮ ਸਿਮਰਨ ਦੀ ਜ਼ਰਾ ਕੁ ਕਣੀ ਅੰਦਰ ਹਿਰਦੇ ਵਿੱਚ ਪ੍ਰਵੇਸ਼ ਕਰ ਜਾਏ, ਜ਼ਿੰਦਗੀ ਦੇ ਅਨੇਕ ਪਾਪ ਗੁਨਾਹ ਸੜਦੀ ਬਲਦੀ ਜ਼ਿੰਦਗੀ ਉਹਨਾਂ ਪਾਪਾਂ ਤੋਂ ਮੁਕਤ ਹੋ ਕੇ ਆਨੰਦਦਾਇਕ ਬਣ ਜਾਂਦੀ ਹੈ। ਅਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ, ਜਿਸ ਵਾਹਿਗੁਰੂ ਨੇ ਤੈਨੂੰ ਮਾਤਾ ਦੇ ਪੇਟ ਵਿੱਚ ਸਿਮਰਨ ਦੀ ਸ਼ਕਤੀ ਦੇ ਨਾਲ ਬਚਾ ਕੇ ਰੱਖਿਆ, ਉਸ ਵਾਹਿਗੁਰੂ ਦੇ ਸਿਮਰਨ ਵਿੱਚ ਜੁੜ ਤਾਂ ਕਿ ਸੰਸਾਰ ਦੀ ਅਗਨ ਤੋਂ ਬਚਿਆ ਰਹਿ ਸਕੇ ਜੀ।
ਮੁਖ ਤਲੈ ਪੈਰ ਉੱਪਰੇ ਵਸੰਦੋ ਘੋਥੜੇ ਥਾਏ,
ਮੁਖ ਤਲੈ ਪੈਰ ਉੱਪਰੋ ਵਸੰਦੋ ਕੁਹਥੜਾ ਥਾਏ, ਬੜੇ ਔਖੀ ਥਾਂ ਦੇ ਵਿੱਚ ਇਹ ਇਨਸਾਨ ਤੇਰਾ ਮਾਤਾ ਦੇ ਪੇਟ ਵਿੱਚ ਨਿਵਾਸ ਸੀ, ਅੱਜ ਸਿਰ ਉੱਪਰ ਹੈ ਪੈਰ ਥੱਲੇ ਨੇ। ਉਸ ਸਮੇਂ ਤੇਰੀ ਜ਼ਿੰਦਗੀ ਦੀ ਗਾਥਾ ਬਿਲਕੁਲ ਉਲਟ ਸੀ, ਤੇਰਾ ਮੂੰਹ ਥੱਲੇ ਸੀ ਅਤੇ ਪੈਰ ਤੇਰੇ ਉੱਪਰ ਸਨ, ਅਤੇ ਇਹੋ ਜਿਹੀ ਔਖੀ ਥਾਂ ਦੇ ਉੱਤੇ ਤੇਰਾ ਨਿਵਾਸ ਸੀ।
ਨਾਨਕ ਸੋ ਧਣੀ ਕਿਉਂ ਵਿਸਾਰਿਓ, ਉਧਰ ਹੈ ਜਿਸਦਾ
ਕਿਉਂ ਆਪਣੇ ਅੰਦਰੋਂ ਵਿਸਾਰ ਦਿੱਤਾ, ਜਿਸ ਦੇ ਨਾਮ ਸਿਮਰਨ ਕਰਨ ਦੇ ਨਾਲ ਤੇਰੀ ਜ਼ਿੰਦਗੀ ਦਾ ਉਧਾਰ, ਤੇਰੀ ਜ਼ਿੰਦਗੀ ਦਾ ਪਾਰ ਨਿਸਤਾਰਾ ਹੋ ਜਾਂਦਾ। ਕਿਉਂਕਿ ਅੱਜ ਮਨੁੱਖ ਸੰਸਾਰ ਵਿੱਚ ਜਨਮ ਲੈ ਕੇ ਉਸ ਵਾਹਿਗੁਰੂ ਨੂੰ ਮਨੋਂ ਭੁਲਾ ਕੇ ਆਪਣੀ ਦੌੜ ਭੱਜ ਵਿੱਚ ਜ਼ਿੰਦਗੀ ਬਤੀਤ ਕਰਦਾ ਜਾ ਰਿਹਾ। ਹਜ਼ੂਰ ਕਹਿੰਦੇ ਨੇ, ਜ਼ਰਾ ਝਾਤ ਮਾਰ ਕੇ ਦੇਖ, ਜਿਸ ਵਾਹਿਗੁਰੂ ਨੇ ਇਹੋ ਜਿਹੇ ਔਖੇ ਸਮੇਂ ਤੇਰੀ ਰੱਖਿਆ ਕੀਤੀ ਹੈ, ਉਸ ਵਾਹਿਗੁਰੂ ਨੂੰ ਅੱਜ ਤੂੰ ਸੌਖੀ ਜ਼ਿੰਦਗੀ ਬਤੀਤ ਕਰਦਿਆਂ ਕਿਉਂ ਵਿਸਾਰੀ ਬੈਠਿਆ ਹੈ। ਮਹਾਤਮਾ ਪੁੱਠੇ ਲੇਟੇ ਹੋਏ ਸੀ, ਪੁੱਠੇ ਲਟਕੇ ਹੋਏ, ਪੈਰ ਉੱਪਰ ਬੰਨੇ ਦਰਖਤ ਨਾਲ ਅਤੇ ਸਿਰ ਥੱਲੇ ਲਮਕਾਇਆ, ਅਤੇ ਕਿਸੇ ਸਿਆਣੇ ਸਮਝਦਾਰ ਪੁੱਛਿਆ, ਬਾਬਾ ਪੁੱਠਾ ਕਿਉਂ ਲਟਕਿਆ ਹੋਇਆ? ਅਤੇ ਬਾਬੇ ਆਖਿਆ, ਮੈਂ ਬੜੀ ਦੇਰ ਤੋਂ ਬੈਠ ਬੈਠ ਕੇ ਬੜੇ ਯਤਨ ਦੇ ਨਾਲ ਸਮਾਧੀ ਲਗਾ ਲਗਾ ਕੇ ਦੇਖਿਆ, ਪਰ ਮੇਰਾ ਧਿਆਨ ਸੰਸਾਰ ਦੀ ਤਰਫ ਫਿਰ ਵੀ ਉੱਡ ਪੁੱਡ ਜਾਂਦਾ ਸੀ, ਅਤੇ ਸੋਚਿਆ ਕਿ ਪੁੱਠਾ ਲਟਕਾਂ ਸ਼ਾਇਦ ਧਿਆਨ ਜੁੜ ਜਾਏ, ਕਿਉਂਕਿ ਮਾਤਾ ਦੇ ਪੇਟ ਵਿੱਚ ਪੁੱਠਾ ਲਟਕਿਆ ਹੋਇਆ ਸਾਂ ਅਤੇ ਧਿਆਨ ਜੁੜਿਆ ਹੋਇਆ ਸੀ, ਇਹ ਸੋਚ ਰਿਹਾ ਸ਼ਾਇਦ ਹੁਣ ਸਿੱਧਾ ਹੋ ਗਿਆ ਇਸ ਕਰਕੇ ਧਿਆਨ ਟੁੱਟ ਗਿਆ, ਹੁਣ ਪੁੱਠਾ ਲਟਕ ਕੇ ਧਿਆਨ ਜੋੜਨ ਦਾ ਯਤਨ ਕਰ ਰਿਹਾ। ਅਤੇ ਪੁੱਛਣ ਵਾਲੇ ਪੁੱਛਿਆ, ਵੀ ਬਾਬਾ ਧਿਆਨ ਜੁੜ ਗਿਆ? ਕਹਿਣ ਲੱਗਾ, ਵੀ ਨਹੀਂ ਜੁੜਿਆ, ਤੇ ਨਹੀਂ ਔਖਾ ਬੜਾ ਹੋ ਰਿਹਾ। ਅਤੇ ਇਸ ਸਿਆਣੇ ਸਮਝਦਾਰ ਆਖਿਆ, ਬਾਬਾ ਜਦੋਂ ਪਰਮਾਤਮਾ ਨੇ ਪੁੱਠਾ ਲਟਕਾਇਆ ਸੀ ਉਸ ਦੀ ਰਜ਼ਾ ਵਿੱਚ ਰਹਿ ਕੇ ਉਸ ਨੂੰ ਚੇਤੇ ਕਰਦਾ ਸੈਂ ਅਤੇ ਧਿਆਨ ਜੁੜਿਆ ਸੀ, ਹੁਣ ਰੱਬ ਨੇ ਤੈਨੂੰ ਸਿੱਧਾ ਕੀਤਾ, ਹੁਣ ਤੂੰ ਆਪਣੀ ਮਨਮਥਤਾ ਨਾਲ ਪੁੱਠਾ ਪਿਆ ਲਟਕਿਆ, ਯਾਦ ਤੈਨੂੰ ਰੱਬ ਕਿੱਥੋਂ ਆਏਗਾ? ਔਰ ਸੰਸਾਰ ਵਿੱਚ ਜਨਮ ਲੈ ਕੇ ਵਾਸਤੇ ਤੇਰੀਆਂ ਅੱਖਾਂ ਦੂਰ ਤੱਕ ਦੇਖ ਸਕਦੀਆਂ, ਸਿਰ ਉੱਪਰ ਲਗਾਇਆ ਸੀ, ਤੂੰ ਸੰਸਾਰ ਵਿੱਚ ਚੱਲਦਿਆਂ ਕਦਮ ਉਠਾਉਂਦਿਆਂ ਦੇਖਿਆ ਤੇ ਦੂਰ ਤੱਕ ਹੈ, ਪਰ ਇਹ ਗੱਲ ਧਿਆਨ 'ਚ ਰੱਖ ਲਿਓ, ਸਿਰ ਉੱਪਰ ਕਰਕੇ ਹੰਕਾਰ ਵਿੱਚ ਭਰ ਕੇ ਦੇਖਿਆ, ਤੇ ਇਹ ਸਮਝ ਲੈਣਾ ਵੀ ਆਪਣੇ ਜੀਵਨ ਦੀ ਗਾਥਾ ਨੂੰ ਐਸੇ ਢੰਗ ਨਾਲ ਅਸੀਂ ਉਲਟ ਕਰ ਬੈਠੇ ਹਾਂ ਕਿ ਜਿੱਥੇ ਕਦਮ ਚਲਾ ਕੇ ਗੁਰੂ ਤੱਕ, ਕਦਮ ਚਲਾ ਕੇ ਪਰਮਾਤਮਾ ਦੇ ਸਿਮਰਨ ਤੱਕ ਪੁੱਜਣਾ ਸੀ, ਉੱਥੇ ਉਹ ਕਦਮ ਸੰਸਾਰ ਦੀ ਤਰਫ ਪੈ ਚੱਲਦੇ ਨੇ। ਹਜ਼ੂਰ ਕਹਿੰਦੇ ਨੇ, ਸੁਚੇਤ ਹੋ, ਆਪਣੇ ਜੀਵਨ ਦੀ ਗਾਥਾ ਨੂੰ ਉਲਟਾ ਬਤੀਤ ਕਰਕੇ ਆਪਣੇ ਅੰਦਰੋਂ ਵਾਹਿਗੁਰੂ ਨੂੰ ਵਿਸਾਰ ਕੇ ਜ਼ਿੰਦਗੀ ਨਾ ਬਤੀਤ ਕਰ। ਜੈਸੇ ਰੋਗ ਰੋਗੀ ਕੋ ਦਿਖਾਈਆ ਨਾ ਵੈਦ ਪ੍ਰਤੀ, ਬਿਨ ਉਪਚਾਰ ਛਿਨ ਛਿਨ ਹੋਏ ਅਸਾਧ ਜੀ, ਜੈਸੇ ਰਿਨ ਦਿਨ ਦਿਨ, ਉਦਮ ਉਹ ਉਦਿਆਓ ਬਿਨ, ਮੂਲ ਉਹ ਵਿਆਜ ਵੱਡੈ ਕਰਤ ਉਪਾਧ ਜੀ, ਜੈਸੇ ਸ਼ਤਰ ਸਾਸਨਾ ਸੰਗਰਾਮ ਕਰ ਸਾਧੇ ਬਿਨ, ਪਲ ਪਲ ਪ੍ਰਬਲ ਹੋਤ ਕਰਤ ਉਪਾਧ ਜੀ, ਜਿਉਂ ਜਿਉਂ ਭੀਜੈ ਕਾਮਰੇ ਤਿਉਂ ਤਿਉਂ ਭਾਰੀ ਹੋਤ ਜਾਤ, ਬਿਨ ਸਤਿਗੁਰ ਉਰ ਬਸੈ ਅਪਰਾਧ ਜੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਜਿਨ੍ਹਾਂ ਨੂੰ ਪਰਮਾਤਮਾ ਭੁੱਲ ਜਾਂਦਾ, ਗੁਰੂ ਦਾ ਸੰਗ ਛੱਡ ਬੈਠਦੇ ਨੇ, ਸਿਮਰਨ ਅਭਿਆਸ ਦੀ ਅਵਸਥਾ ਅੰਦਰੋਂ ਚਲੀ ਜਾਂਦੀ ਹੈ, ਉਹਨਾਂ ਦੀ ਜ਼ਿੰਦਗੀ ਇੱਕ ਐਸੀ ਰੋਗੀ ਬਣ ਜਾਂਦੀ ਹੈ ਕਿ ਜਿਵੇਂ ਇੱਕ ਰੋਗੀ ਨੂੰ ਰੋਗ ਲੱਗਾ ਹੋਵੇ, ਉਸ ਰੋਗ ਕਰਕੇ ਹਾਏ ਹਾਏ ਕਰਦਾ ਹੋਵੇ, ਪਰ ਉਸ ਰੋਗ ਦਾ ਇਲਾਜ ਨਾ ਕਰੇ ਤੇ ਰੋਗ ਵੱਧਦਾ ਜਾਂਦਾ ਹੈ।
ਕਈ ਵਾਰੀ ਤੇ ਐਸੇ ਰੋਗ ਨੇ ਕਿ ਮਨੁੱਖ ਉਹਨਾਂ ਰੋਗਾਂ ਦੀ ਵਾਕਫੀਅਤ ਹੀ ਨਹੀਂ ਰੱਖਦਾ, ਉਸ ਸਟੇਜ 'ਤੇ ਰੋਗ ਪਹੁੰਚਾ ਦਿੰਦੇ ਨੇ ਕਿ ਜਦੋਂ ਡਾਕਟਰ ਕਹਿ ਦਿੰਦੇ ਨੇ ਕਿ ਹੁਣ ਇਲਾਜ ਹੈ, ਇਸ ਦਾ ਇਲਾਜ ਨਹੀਂ ਕੀਤਾ ਜਾ ਸਕਦਾ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਮਨੁੱਖ ਨੂੰ ਪਤਾ ਚੱਲਦਾ ਹੈ ਕਿ ਮੇਰੇ ਅੰਦਰ ਵਿਕਾਰਾਂ ਦਾ ਰੋਗ ਹੈ, ਮੇਰੀ ਜ਼ਿੰਦਗੀ ਵਿੱਚ ਰੱਬ ਨੂੰ ਭੁਲਾ ਕੇ ਸੰਸਾਰ ਦੀ ਅਗਿਆਨਤਾ ਵਿੱਚ ਪੈ ਕੇ ਜ਼ਿੰਦਗੀ ਬਤੀਤ ਹੋ ਰਹੀ, ਮੇਰੀ ਜ਼ਿੰਦਗੀ ਐਸੀ ਰੋਗੀ ਬਣੀ ਹੈ ਜਿਨ੍ਹਾਂ ਵਿੱਚੋਂ ਸਭ ਤੋਂ ਹਉਮੈ ਦਾ ਵੱਡਾ ਰੋਗ ਮੈਨੂੰ ਆ ਲੱਗਾ। ਜੇ ਉਸ ਦਾ ਇਲਾਜ ਨਾ ਕੀਤਾ ਤਾਂ ਭਾਈ ਸਾਹਿਬ ਕਹਿੰਦੇ ਨੇ ਜਿਵੇਂ ਰੋਗ ਦੇ ਕਾਰਨ ਰੋਗੀ ਰੋਗ ਵਿੱਚ ਤੇ ਗਰਸਿਆ ਹੋਵੇ ਪਰ ਵੈਦ ਕੋਲ ਜਾ ਕੇ ਆਪਣਾ ਇਲਾਜ ਨਾ ਕਰੇ ਤੇ ਉਸ ਦਾ ਅਸਾਧ ਰੋਗ ਇੱਕ ਦਿਨ ਮੌਤ ਦਾ ਕਾਰਨ ਬਣ ਜਾਂਦਾ। ਜੈਸੇ ਰੋਗ ਰੋਗੀ ਕੋ ਦਿਖਾਈਆ ਨਾ ਵੈਦ ਪ੍ਰਤੀ ਬਿਨ ਉਪਚਾਰ ਛਿਣ ਛਿਣ ਹੋਏ ਅਸਾਧ ਜੀ। ਤੇ ਦੂਸਰਾ ਉਦਾਹਰਣ ਦਿੰਦੇ ਨੇ ਕਿ ਜੈਸੇ ਰਿਣ, ਰਿਣ ਕਹਿੰਦੇ ਨੇ ਕਰਜ਼ੇ ਨੂੰ, ਜੈਸੇ ਰਿਣ ਦਿਨ ਦਿਨ ਉਦਮ ਔ ਉਦਿਆਉ ਬਿਨ ਮੂਲ ਔ ਵਿਆਜ ਵੱਢੈ ਕਰਤ ਉਪਾਧ ਜੀ। ਜਿਵੇਂ ਕੋਈ ਕਰਜ਼ਾ ਚੁੱਕ ਕੇ ਉਸ ਕਰਜ਼ੇ ਦੀਆਂ ਕਿਸ਼ਤਾਂ ਮੋੜੇ ਨਾ ਤੇ ਮੂਲ ਤੇ ਨਾਲ ਨਾਲ ਵਿਆਜ ਜੁੜ ਕੇ ਕਹਿਣ ਲੱਗੇ ਸਿਰ ਦਰਦੀ ਇਤਨੀ ਬਣ ਜਾਏ ਕਿ ਇੱਕ ਦਿਨ ਉਹ ਬਿਮਾਰੀ ਬਣ ਕੇ ਸਰੀਰ ਨੂੰ ਚੰਬੜ ਜਾਏ ਤੇ ਕਹਿਣ ਲੱਗੇ ਉਸ ਬੰਦੇ ਦਾ ਛੁਟਕਾਰਾ ਕਿਵੇਂ ਹੋਵੇਗਾ। ਜੇ ਮੂਲ ਵਿਆਜ ਸਮੇਤ ਵੱਧਦਾ ਗਿਆ, ਧਿਆਨ 'ਚ ਰੱਖਿਓ ਜਿਸ ਪਰਮੇਸ਼ਵਰ ਨੇ ਜਨਮ ਦਿੱਤਾ ਬੜੀ ਵੱਡੀ ਬਖਸ਼ਿਸ਼, ਇਹ ਸਾਡੇ ਸਿਰ 'ਤੇ ਕਰਜ਼ਾ ਕਿ ਪਰਮਾਤਮਾ ਨੇ ਕਿਰਪਾ ਕਰਕੇ ਸਾਨੂੰ ਜਨਮ ਦਿੱਤਾ। ਅੱਜ ਪਰਮਾਤਮਾ ਦੀ ਬਖਸ਼ਿਸ਼ ਨਾਲ ਜਨਮ ਪ੍ਰਾਪਤ ਕਰਕੇ ਜੇ ਸਿੱਖ ਨੇ ਸਿਮਰਨ ਨਹੀਂ ਕੀਤਾ ਤੇ ਇਹ ਸਮਝ ਲੈਣਾ ਅਸੀਂ ਉਸ ਕਰਜ਼ੇ ਦੇ ਬੋਝ ਥੱਲੇ ਇਤਨਾ ਦੱਬ ਗਏ ਕਿ ਆਪਣੀ ਜ਼ਿੰਦਗੀ 84 ਲੱਖ ਜੂਨ ਦੇ ਚੱਕਰ ਵਿੱਚ ਪਾ ਕੇ ਪਰਮਾਤਮਾ ਦੇ ਮਿਲਾਪ ਤੋਂ ਵਾਂਝੇ ਰਹਿ ਕੇ ਇਹ ਜ਼ਿੰਦਗੀ ਇਤਨੀ ਬੋਝਲ ਬਣ ਜਾਏਗੀ। ਤੇ ਭਾਈ ਗੁਰਦਾਸ ਸਾਹਿਬ ਜੀ ਤੀਸਰੇ ਉਦਾਹਰਣ ਵਿੱਚ ਕਹਿੰਦੇ ਨੇ ਜੈਸੇ ਛੱਤਰ ਸਾਸਨਾ ਸੰਗਰਾਮ ਕਰ ਸਾਧੇ ਬਿਨ ਪਲ ਪਲ ਪ੍ਰਬਲ ਹੋਤ ਕਰਤ ਉਪਾਧ ਜੀ। ਜਿਵੇਂ ਦੁਸ਼ਮਣ ਕਿਸੇ ਤੇ ਹਮਲਾਵਰ ਬਣ ਕੇ ਆਪਣੀ ਤਿਆਰੀ ਕਰਦਾ ਹੋਵੇ ਤੇ ਉਸ ਦੁਸ਼ਮਣ ਦਾ ਮੁਕਾਬਲਾ ਕਰਨ ਵਾਸਤੇ, ਉਸ ਦੁਸ਼ਮਣ ਦੇ ਟਾਕਰੇ ਵਾਸਤੇ ਤੁਸੀਂ ਕੋਈ ਵੀ ਅੰਦਰ ਕਿਸੇ ਕਿਸਮ ਦਾ ਪ੍ਰਬੰਧ ਨਾ ਕਰੋ ਤੇ ਉਹ ਸ਼ਤਰੂ ਇੱਕ ਦਿਨ ਇਤਨਾ ਪ੍ਰਬਲ ਹੋ ਕੇ ਹਮਲਾਵਰ ਬਣ ਕੇ ਆ ਜਾਏ ਤੇ ਕਹਿਣ ਲੱਗੇ ਬਚਾਓ ਦਾ ਕੋਈ ਵੀ ਰਾਹ ਨਹੀਂ ਰਹਿ ਜਾਂਦਾ। ਜੈਸੇ ਛੱਤਰ ਸਾਸਨਾ ਸੰਗਰਾਮ ਕਰ ਸਾਧੇ ਬਿਨ ਪਲ ਪਲ ਪ੍ਰਬਲ ਹੋਤ ਕਰਤ ਉਪਾਧ ਜੀ। ਜਿਉਂ ਜਿਉਂ ਭੀਜੈ ਕਾਮਰੀ ਤਿਉਂ ਤਿਉਂ ਭਾਰੀ ਹੋਤ ਜਾਤ ਬਿਨ ਸਤਿਗੁਰ ਔਰ ਬੱਸੈ ਅਪਰਾਧ ਜੀ। ਕਹਿਣ ਲੱਗੇ ਕੰਬਲੀ ਜਿਵੇਂ ਜਿਵੇਂ ਭਿੱਜਦੀ ਜਾਂਦੀ, ਆਪਣਾ ਭਾਰ ਤੇ ਇਤਨਾ ਨਹੀਂ ਸੀ ਪਰ ਪਾਣੀ ਦੇ ਸੰਗ ਕਰਕੇ ਕੰਬਲੀ ਭਾਰੀ ਹੋ ਗਈ। ਮਨੁੱਖ ਦੀ ਜ਼ਿੰਦਗੀ ਵਿੱਚ ਆਪਣੇ ਤੌਰ 'ਤੇ ਤੇ ਮਨੁੱਖ ਬਹੁਤ ਵਧੀਆ ਮਨੁੱਖ ਸੀ ਪਰ ਔਗਣ ਤੇ ਵਿਕਾਰਾਂ ਦੇ ਸੰਗ ਕਰਕੇ ਜ਼ਿੰਦਗੀ ਇਤਨੀ ਔਗਣਾਂ ਨਾਲ ਭਾਰੀ ਹੋ ਗਈ ਕਿ ਅੱਜ ਜ਼ਿੰਦਗੀ ਔਗਣ ਵਿਕਾਰਾਂ ਦੇ ਬੋਝ ਥੱਲੇ ਦੱਬ ਕੇ ਰਹਿ ਗਈ। ਗੁਰੂ ਨਾਨਕ ਪਾਤਸ਼ਾਹ ਜੀ ਦੇ ਸੰਗ ਵਿੱਚ ਮਰਦਾਨਾ ਜਾਂਦਿਆਂ ਜਾਂਦਿਆਂ ਇੱਕ ਨਗਰ ਦੇ ਨਜ਼ਦੀਕ ਪਹੁੰਚ ਕੇ ਕਹਿਣ ਲੱਗਾ ਸੀ, ਪਾਤਸ਼ਾਹੋ ਕਿਰਪਾ ਕਰੋ ਕਿ ਭੁੱਖ ਲੱਗੀ ਏ, ਮੈਂ ਨਗਰ ਵਿੱਚੋਂ ਜਾ ਕੇ ਪ੍ਰਸ਼ਾਦਾ ਲੈ ਆਵਾਂ। ਗੁਰੂ ਨਾਨਕ ਪਾਤਸ਼ਾਹ ਜੀ ਨੇ ਆਗਿਆ ਦਿੱਤੀ, ਮਰਦਾਨਾ ਨਗਰ ਵਿੱਚ ਗਿਆ ਤੇ ਇਸ ਨਗਰ ਦੇ ਧਰਮੀ ਲੋਕਾਂ ਦੀ ਕਮਾਲ ਦੀ ਗੱਲ ਸੀ, ਮਰਦਾਨੇ ਨੂੰ ਦੇਖਦਿਆਂ ਸਾਰ ਰਸ ਵਿੱਚ ਭਰ ਗਏ, ਖੇੜੇ ਵਿੱਚ ਆ ਗਏ ਵੀ ਵਾਹ ਵਾਹ ਅੱਜ ਕਿਸੇ ਦੇ ਦਰਸ਼ਨ ਕੀਤੇ ਨੇ। ਮਨ ਵਿੱਚ ਐਸੀ ਸ਼ਾਂਤੀ ਪੈਦਾ ਹੋ ਗਈ ਹੈ, ਇਹ ਕੋਈ ਆਮ ਬੰਦਾ ਨਹੀਂ। ਤੇ ਮਰਦਾਨੇ ਨੂੰ ਹੱਥ ਜੋੜ ਕੇ ਇੱਕ ਬੰਦੇ ਪ੍ਰਸ਼ਾਦਾ ਛਕਾਇਆ, ਦੂਸਰੇ ਲੰਘਦਿਆਂ ਆਖਿਆ ਮਹਾਂਪੁਰਖੋ ਕਿੱਧਰੋਂ ਆਏ ਹੋ, ਤੇ ਉਸ ਆਖਿਆ ਮੈਂ ਆਪਣੇ ਗੁਰੂ ਦੇ ਸੰਗ ਵਿੱਚੋਂ ਆਇਆ, ਜ਼ਰਾ ਰੁਕੋ। ਕਹਿਣ ਲੱਗੇ ਉਸ ਨੇ ਮਰਦਾਨੇ ਦੇ ਅੱਗੇ ਲਿਆ ਕੇ ਕੋਈ ਕੱਪੜਾ ਰੱਖਿਆ। ਇੱਕ ਹੋਰ ਬੰਦਾ ਲੰਘਦਾ ਆਇਆ, ਉਸ ਨੇ ਮਰਦਾਨੇ ਦੀ ਬੜੀ ਨਿਰਾਲੀ ਦੱਖ ਦੇਖੀ, ਉਹ ਕਾਫੀ ਸਾਰਾ ਰਾਸ਼ਨ ਜਿਸ ਵਿੱਚ ਕੁਛ ਕਣਕ ਸੀ ਕੁਛ ਛੋਲੇ ਸੀ ਉਹ ਲੈ ਕੇ ਆ ਗਿਆ। ਕਰਦਿਆਂ ਕਰਦਿਆਂ ਨਗਰ ਵਿੱਚ ਚਰਚਾ ਹੋ ਗਈ ਕਿ ਬੜੇ ਵੱਡੇ ਕੋਈ ਮਹਾਂਪੁਰਖਾਂ ਦੇ ਸੰਗ ਵਿੱਚੋਂ ਇੱਕ ਪੁਰਖ ਆਇਆ ਜਿਸ ਦੇ ਦਰਸ਼ਨ ਕੀਤਿਆਂ ਮਨ ਸ਼ਾਂਤ ਹੁੰਦਾ, ਜਿਸ ਦੇ ਕੋਲ ਬੈਠਿਆਂ ਬੜਾ ਧਰਵਾਸ ਮਿਲਦਾ। ਤੇ ਕਹਿੰਦੇ ਸਾਰੇ ਨਗਰ ਨਿਵਾਸੀਆਂ ਨੇ ਮਰਦਾਨੇ ਅੱਗੇ ਕਿਸੇ ਕੁਛ ਲਿਆ ਰੱਖਿਆ ਕਿਸੇ ਕੁਛ ਲਿਆ ਰੱਖਿਆ, ਬਹੁਤ ਸਾਰਾ ਰਾਸ਼ਨ ਪਾਣੀ ਇਕੱਠਾ ਹੋ ਗਿਆ। ਇੱਕ ਪ੍ਰੇਮੀ ਆਇਆ, चादर विछा के सारे का सारा राशन पानी सीधा कपड़ा खेस उस विच बन के ते पंड चुका मरदाने नू विदा कीता। ते मरदाना बड़ा ही खुश हुंदा वे भी बल्ले बल्ले अज वर्गे किते सारे नगर मिलना ते मालो माल हो जाइए। ते पंड चुकी भाई मरदाना जी जो गुरु नानक दे पास आए ते मरदाने गुरु नानक पातशाह पुछिया मरदानिया एक ही चुकी आंदा। ते मरदाने आख्या जी नगर निवासियों ने भेटा बड़ी दिती है, भेटा लैके आया। तो गुरु नानक पातशाह जी ने दो बोल आखे सी बड़े कीमती जिहड़े मैं आप जी दे ध्यान गुचरा लिया चाहुंदा। सतगुरु कहन लगे मरदानिया असां धर्म दा सफर करना है, मरदानिया असां धर्म दा सफर करना है, ते धर्म दे सफर करन वाले पंडा चुक के सफर नहीं कर सकते, पंड इत्थे ही सुट कर। बड़ी गहरी गल गुरु नानक पातशाह जी ने आखी सी, धर्म दे सफर करन वाले पंडा चुक के सफर नहीं कर सकते। अज अपनी जिंदगी वेच जिन्ना औगन ते वकारां दियां पंडा पल्ले बन के जिंदगी दे सफर तय करन दा यतन कीता, यह समझ लेना वो औगुण विकार परमात्मा नूं भुला के जिंदगी दा ऐसा बोझ बन जांदे ने कि हजूर समझांदे ने ऐ इंसान किते ऐसी जिंदगी दा बोझ बना के जिंदगी बतीत करन दा यतन ना करी। उस सब तो वड्डा बोझ है मैं गुण गल्लां के सिर भार। कहिंदे मेरे कोल गुण किहड़ा है, गल्लां ही गल्लां ने, इत्थे बैठे कोई गल, दूसरी थां बैठे उत्थे होर कोई गल, तीसरी थां बैठे उत्थे होर कोई गल, गल्लां करदियां करदियां जिंदगी नूं इतना बोझल बना लिया कि अज मनुख संसारक गल्लां विच घिर के रह गया है। और गल जरा जिंदगी दे प्रैक्टिकल विचों गुजरदी है, जिस मनुख दी जिंदगी विच गल्लां घर कर जांदियां वो जिथे बैठता है उत्थे दुनिया की गल कर यतन करता है, या गल दूसरे की दुनिया की सुननी या दूसरे नू अपने अंदरों दुनिया की गल सुनानी। हजूर कहिंदे ने इन्हां गल्लां नू अपने सिर के उत्ते इतनी वड्डी पंड उठा के तू चली जा रहे हैं। जिहड़े रब के घर की गल करनी सी वो किते भुलाई ते नहीं बैठा, मैं गुण गल्लां के सिर भार। हजूर कहिंदे ने गल्ली गल्लां सिरजनहार, गल्लां कर उस सिरजनहार दियां जिसने तैनू सिरजिया। ध्यान च रखियो सिरजनहार दे अखरी अर्थ ही यह ने, जिसने तैनू बनाया है, जिसने माता दे पेट विच टका के तैनू बचाया, जिसने जन्म दे के तेरे जन्म दे जीवन का सारा प्रबंध करके तैनू दिता है। तू किते बैठ रब दे घर दी गल विच आ, किते सुरत वाहिगुरु सिमरन विच जुड़ जाए। तो सच करके जानियो कि वाहिगुरु सिमरन की गल दे नाल किते अंदर दी सुरत विच वाहिगुरु 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 की गल ऐसी घर कर जाए कि सुरत की हर उडारी विच वाहिगुरु आ वसे। आओ जरा दो मिनट उस वाहिगुरु सिमरन विच बड़े सहज भाव नाल अपने आपे नूं किते जोड़ के यतन कर लईए कि वह वाहिगुरु सिमरन स्वास स्वास साडे जिंदगी का घर बन जाए। वाहिगुरु 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 वाहिगुरु, सारे करो कृपा। गुरु वाहिगुरु 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 वाहिगुरु। जिन्हां दी गल्लां विच वाहिगुरु वाहिगुरु वस जांदा है उन्हां दी सुरत दी चेतना विच वाहिगुरु ऐसा घर कर जांदा है कि गली गल्लां सिरजनहार हजूर सुचेत करदे ने खाना पीना हसना बाद जब लग हृदय ना आवे याद तो परवाह के ही क्या कीजै जन्म जन्म किश लीजे लीजै ए इंसान जे तेरे कोल खाना है जे तेरे कोल हसना है जे तेरे कोल बात कहिए दुनिया का झगड़ा है ते रब तेनू चेते विच नहीं आउंदा कहिंदे ने सारे का सारा तू अपनी जिंदगी विच इक झगड़ा खलेरी बैठा गल जरा विचार च रखियो कई बारी झगड़े की व्याख्या असे सिर्फ बोल बुलारे तक ही सीमित रखी है भी कोई बंदा उच्ची पिया बोलदा कोई गाला पिया कढ़दा असी कहिंदे इह झगड़ा करदा पर हजूर कहिंदे ने जे तैनू रब चेते विच नहीं है तू दुनिया दीआं गल्लां पिया करदा ते समझ ली अपनी जिंदगी विच इक झगड़ा ही सहेड़ी बैठा है खाना पीना हसना बाद जब लग हृदय ना आवे याद जे तैनू अंदर परमात्मा चेते विच नहीं है तो जिंदगी विच बहुत वड्डा एक घाटा पाई बैठा है चले जाते एक साई फकीर ने आवाज दे के आखिया सी ओ तेरा समान डिग पिया उठा लै ते जो चले जाते राही ने पिछे झात मार के देखिया ना तो उस दे वड्डे थैले विचों छोटा परस हलोरा खा के पिछे डिग पिया सी वापस परतिया पैसों का भरिया अपना परस उठाया ते बाबे दा धन्नवाद करदे आखिया बाबा मैं ते बड़े लंबे सफर विच चलिया सां आते बड़ा ही चंगा कीता ई जे मेरा ये पैसों वाला परस इत्थे रह जांदा ते मैं बिल्कुल खाली हाथ हो जाना सी बाबा बड़ा ही चंगा कीता ई थैंक यू तेरा धन्नवाद तेरा। उस साईं बाबे ने एक गल आखी कहन लगा डिग्गा परस उठाया ई ते मेरा धन्नवाद पिया करदा अपनी जिंदगी वाल झात मार के देख के नाम दा कीमती खजाना बड़ी देर दा डिगी बैठा है उसनू कदे उठावन दा यतन नहीं कीता झात मार के जरा देख सिमरन गवाई बैठे है नितनेम गवाई बैठे है अपनी जिंदगी दी कीमती लिव ओ गवाई बैठा है उस कीमती लिव नू जोड़ नाम सिमरन दा कीमती खजाना भी उठा उस सिरजनहार दा धन्नवाद भी कर। एक गल जरा विचार च रख लियो जिन्हां ने सिमरन संभाल लिया जिन्हां ने नाम जपना संभाल लिया जिन्हां ने अपनी जिंदगी विच धर्म संभाल लिया उन्होंने अपनी जिंदगी विच सारा कुछ ही संभाल लिया ते हजूर कहिंदे ने ऐ इंसान तू खाना पीना संसार दा जीवन जीना हीना जीवन समझ उस वाहिगुरु अकाल पुरख करते नूं भी चेते विच रख जी।
पौड़ी रकत बिंद कर निम्या अगन उधर मझार
माता दे पेट विच खून ते वीरज दे नाल तैनू परमात्मा ने जीवन दी शुरुआत कीती जिवें एक पौधा धरती विच पैदा हुंदा है बीज तो बाद उस दा अंकुर बन के उस दियां बरीक बरीक जड़ां बन के बाहर निकलन तो पहला वह निम्या जांदा है। हजूर कहिंदे ने इसे तरह माता दे पेट विच खून ते वीरज दे नाल उस परमात्मा ने तेरे जीवन दी शुरुआत कीती।
उर्द मुख कुचील बिकल नरक घोर गुबार
उर्द मुख मुंह उल्टा पैर तेरे उपर ते इतने कुचील कहिए गंदे थां विच ते बिकल कहिए बड़े उस भयानक नरक घोर कुप अनेरे दे विच तेरे जीवन की शुरुआत सी उस थां दे उत्ते तेनू परमात्मा ने टिकाया होया सी अज तू गुमान विच भर के अपने आप नू हंकार विच ना लै जा। राजे ने लंघदिया लंघदिया एक साई फकीर वाल देखिया ते जिथे राज मत ते जवानी मत ये दो रल जाते ने वह बहुत ही खतरनाक हो जाते हैं। जवानी तो वैसे ही माण नहीं पर जवानी नाल राज दी शक्ति भी हो गए तो बहुत हंकारी बना दें दी है। राजा भर जवानी की उम्र वाला सी ਤੇ ਜਦੋਂ ਜਾ ਰਿਹਾ ਤੇ ਸਾਹਮਣੇ ਆਉਂਦੇ ਮਹਾਤਮਾ ਨੂੰ ਦੇਖ ਕੇ ਕਹਿਣ ਲੱਗਾ, ਮੈਨੂੰ ਜਾਣਦੇ ਨੇ, ਚੁੱਪ ਕਰਕੇ ਲੰਘ ਚੱਲਿਓ, ਸੰਸਾਰ ਦੇ ਸਾਰੇ ਲੋਕ ਮੈਨੂੰ ਸਲਾਮਾਂ ਕਰਦੇ ਨੇ, ਜਿਹੜਾ ਵੀ ਬੰਦਾ ਮੇਰੇ ਅੱਗੋਂ ਲੰਘਦਾ ਉਹ ਵੱਡੇ ਤੋਂ ਵੱਡੇ ਅਹੁਦੇ ਦਾ ਮਾਲਕ ਵੀ ਹੋਵੇ ਉਹ ਵੀ ਮੇਰੇ ਅੱਗੇ ਸਿਰ ਝੁਕਾ ਕੇ ਤੇ ਲੰਘਦਾ, ਤੇ ਤੁਸੀਂ ਚੁੱਪ ਕਰਕੇ ਲੰਘ ਚੱਲਿਓ, ਨਾ ਮਸਤਕ ਝੁਕਾਇਆ, ਨਾ ਹੱਥ ਜੋੜੇ, ਨਾ ਸਲਾਮ ਕੀਤੀ, ਮੈਨੂੰ ਜਾਣਦੇ ਨਹੀਂ ਮੈਂ ਕੌਣ ਹਾਂ। ਅਤੇ ਮਹਾਂਪੁਰਖ ਚੰਦ ਕੁ ਸਕਿੰਟ ਚੁੱਪ ਕਰਕੇ ਕਹਿਣ ਲੱਗੇ, ਜਿੰਨਾ ਅਸੀਂ ਤੈਨੂੰ ਜਾਣਦੇ ਹਾਂ ਨਾ ਉਤਨਾ ਤੂੰ ਹੀ ਆਪਣੇ ਆਪ ਨੂੰ ਨਹੀਂ ਜਾਣਦਾ। ਕਹਿਣ ਲੱਗਾ, ਕੀ ਮਤਲਬ? ਮਹਾਂਪੁਰਖ ਕਹਿਣ ਲੱਗੇ, ਹੁਣ ਆਪਣੇ ਜਾਣਨ ਦੀ ਸਾਰੀ ਗਾਥਾ ਜ਼ਰਾ ਧਿਆਨ ਨਾਲ ਸੁਣ ਲੈ। ਜਦੋਂ ਜਨਮ ਨਹੀਂ ਸੀ ਲਿਆ, ਮਾਤਾ ਦੇ ਪੇਟ ਵਿੱਚ ਸੈਂ, ਗੰਧ ਮੰਦ ਦੇ ਥੈਲੇ ਵਿੱਚ ਲਪੇਟਿਆ ਹੋਇਆ ਸੈਂ, ਉਲਟਾ ਲਟਕਿਆ ਹੋਇਆ ਸੈਂ, ਉਸ ਸਮੇਂ ਤੇਰਾ ਵਜੂਦ ਬਹੁਤ ਛੋਟਾ ਜਿਹਾ ਸੀ, ਬਾਹਰ ਨਿਕਲਿਆ, ਜਨਮ ਲਿਆ, ਖੂਨ, ਹੱਡ, ਮਾਸ, ਨਾੜੀਆਂ, ਥੁੱਕ, ਬਲਗਮ, ਗੰਦਗੀ ਦਾ ਥੈਲਾ ਬਣ ਕੇ ਤੇ ਹੰਕਾਰ ਵਿੱਚ ਭਰਿਆ ਹੋਇਆ ਇਸ ਸਰੀਰ ਦੇ ਅੰਦਰਲੇ ਗੰਦ ਨੂੰ ਨਾ ਜਾਣ ਕੇ ਰਾਜ ਮਦ ਦੇ ਹੰਕਾਰ ਵਿੱਚ ਭਰਿਆ, ਇੱਕ ਹੰਕਾਰੀ ਜਾ ਰਿਹਾ, ਹੋਰ ਤੂੰ ਕੌਣ ਹੈ? ਤੇ ਜਦੋਂ ਮਹਾਂਪੁਰਖਾਂ ਨੇ ਉਸ ਦੇ ਜਨਮ ਲੈਣ ਤੋਂ ਪਹਿਲਾਂ ਤੇ ਅੱਜ ਸਰੀਰ ਦੀ ਸਾਰੀ ਹਾਲਤ ਦਾ ਜ਼ਿਕਰ ਕਰ ਦਿੱਤਾ ਸੀ ਤੇ ਸ਼ਰਮ ਨਾਲ ਭਰ ਕੇ ਇੱਕ ਗੱਲ ਆਖੀ ਸੀ, ਮਹਾਂਪੁਰਖੋ ਮਾਫ ਕਰ ਦੇਣਾ, ਅੱਜ ਤੱਕ ਆਪਣੇ ਇਸ ਸਰੀਰ ਦੇ ਬਾਹਰੀ ਰੂਪ ਨੂੰ ਦੇਖ ਕੇ ਤੇ ਜਿਹੜੀ ਗੱਡੀ ਤੇ ਬੈਠ ਕੇ ਸ਼ਾਸਨ ਕਰਦਾ ਸਾਂ ਉਸ ਰਾਜ ਪਦ ਨੂੰ ਦੇਖ ਕੇ ਜ਼ਿੰਦਗੀ ਬਤੀਤ ਕੀਤੀ ਹੈ, ਅੱਜ ਪਤਾ ਚੱਲਿਆ ਕਿ ਅੰਦਰ ਗੰਦ ਨਾਲ ਭਰਿਆ ਹੋਇਆ, ਮੇਰਾ ਹੰਕਾਰ ਮੈਨੂੰ ਹੋਰ ਗੰਦਾ ਕਰੀ ਜਾ ਰਿਹਾ। ਤੇ ਹਜ਼ੂਰ ਸਾਨੂੰ ਚੇਤਨਾ ਦਿੰਦੇ ਨੇ, ਇਹ ਇਨਸਾਨ ਜਦੋਂ ਤੇਰਾ ਜਨਮ ਨਹੀਂ ਸੀ ਹੋਇਆ, ਉਰਦ ਮੁੱਖ ਕੁਚੀਲ ਬਿਕਲ ਨਰਕ ਘੋਰ ਗੁਬਾਰ, ਉਸ ਘੋਰ ਗੁਬਾਰ ਨਰਕ ਵਿੱਚ ਘੁੱਪ ਅੰਧੇਰੇ ਦੇ ਵਿੱਚ ਤੇਰੇ ਜੀਵਨ ਦੀ ਸ਼ੁਰੂਆਤ ਹੋਈ, ਪਰ ਇਹੋ ਜਿਹੇ ਭਿਆਨਕ ਥਾਂ ਤੇ ਵੀ ਤੇ ਤੈਨੂੰ ਕਿਸੇ ਨੇ ਬਚਾਇਆ ਨਾ, ਇਹੋ ਜਿਹੇ ਘੋਰ ਗੁਬਾਰ ਨਰਕ ਵਿੱਚ ਵੀ ਰੱਖ ਕੇ ਤੇ ਤੇਰੀ ਕਿਸੇ ਸਹਾਇਤਾ ਕੀਤੀ ਹੈ ਨਾ, ਉਸ ਸਮੇਂ ਜਿੱਥੇ ਕਿ ਤੇਰੇ ਸਾਹ ਲੈਣ ਦਾ ਵੀ ਕੋਈ ਢੰਗ ਆਪਣਾ ਨਹੀਂ ਸੀ, ਉੱਥੇ ਵੀ ਤੇ ਪਰਮਾਤਮਾ ਨੇ ਤੈਨੂੰ ਬਚਾ ਕੇ ਰੱਖਿਆ ਨਾ। ਅੱਜ ਜ਼ਰਾ ਵਿਚਾਰ ਕਰਕੇ ਦੇਖਿਓ, ਜ਼ਰਾ ਕੁ ਨੱਕ ਬੰਦ ਕਰ ਲਈਏ, ਮੂੰਹ ਬੰਦ ਕਰ ਲਈਏ ਤੇ 2 ਮਿੰਟ ਵੀ ਜੀਣਾ ਔਖਾ ਹੋ ਜਾਂਦਾ, ਉਸ ਸਮੇਂ ਵੱਲ ਝਾਤ ਮਾਰ ਕੇ ਦੇਖੋ ਜਿੱਥੇ ਕਿ ਤੈਨੂੰ ਇਤਨੇ ਲੰਬੇ ਸਮੇਂ ਤੱਕ ਪਰਮਾਤਮਾ ਨੇ ਹਜ਼ੂਰ ਕਹਿੰਦੇ ਮਾਤਾ ਦੇ ਪੇਟ ਵਿੱਚ ਬਚਾ ਕੇ ਰੱਖਿਆ, ਤੇ ਕਿਵੇਂ ਤੂੰ ਬਚਿਆ ਰਹੋ? ਹਜ਼ੂਰ ਅਗਲੀ ਪੰਕਤੀ ਵਿੱਚ ਫਰਮਾਨ ਕਰਦੇ ਹਨ ਜੀ,
ਹਰ ਸਿਮਰਤ ਤੂੰ ਨਾ ਜਲੈ ਮਨ ਤਨ ਉਰਧਾਰ।
ਉਸ ਸਮੇਂ ਵੀ ਤੂੰ ਸਿਮਰਨ ਕਰਕੇ ਬਚਿਆ ਰਹੋ, ਅੱਜ ਵੀ ਵਾਹਿਗੁਰੂ ਦਾ ਸਿਮਰਨ ਕਰ, ਹਰ ਸਿਮਰਤ ਤੂੰ ਨਾ ਜਲੈ ਮਨ ਤਨ ਉਰਧਾਰ, ਉਸ ਵਾਹਿਗੁਰੂ ਨੂੰ ਆਪਣੇ ਮਨ ਵਿੱਚ ਟਿਕਾ ਲੈ, ਉਸ ਵਾਹਿਗੁਰੂ ਨੂੰ ਆਪਣੇ ਸਰੀਰ ਵਿੱਚ ਟਿਕਾ ਲੈ, ਤੇਰੇ ਸਰੀਰ ਵਿੱਚ ਵੀ ਵਾਹਿਗੁਰੂ ਵਸ ਜਾਏ, ਤੇਰੇ ਮਨ ਵਿੱਚ ਵੀ ਵਸ ਜਾਏ ਕਿ ਤੂੰ ਸੰਸਾਰ ਦੀ ਔਗਣ ਤੇ ਵਿਕਾਰਾਂ ਦੀ ਅੱਗ ਤੋਂ ਵੀ ਬਚਿਆ ਰਹਿ ਸਕੇ, ਤੂੰ ਆਪਣੀ ਜ਼ਿੰਦਗੀ ਵਿੱਚ ਆਪਣੇ ਅੰਦਰੋਂ ਉੱਠਦੇ ਅਨੇਕ ਕਿਸਮ ਦੇ ਐਸੇ ਭੈੜੇ ਖਿਆਲਾਂ ਦੀ ਅੱਗ ਤੋਂ ਵੀ ਬਚਿਆ ਰਹਿ ਸਕੇ। ਔਰ ਇੱਕ ਗੱਲ ਤੇ ਸੱਚ ਕਰਕੇ ਜਾਣਿਓ, ਵਾਹਿਗੁਰੂ ਦਾ ਸਿਮਰਨ ਕਰਨ ਵਾਲਾ ਹੋਵੇ ਤੇ ਪ੍ਰਹਿਲਾਦ ਦੀ ਤਰ੍ਹਾਂ ਬਾਹਰੋਂ ਵੀ ਅੱਗ ਬਲਦੀ ਹੋਵੇ, ਉਸ ਅੱਗ ਤੋਂ ਵੀ ਤੂੰ ਕਿਤੇ ਬਚ ਜਾਏ। ਤੇ ਕੈਸੀ ਗਾਥਾ ਸੀ ਭਗਤ ਪ੍ਰਹਿਲਾਦ ਜੀ ਦੀ, ਸਿਮਰਨ ਵਿੱਚ ਦ੍ਰਿੜ ਹੈ, ਬੰਦਗੀ ਵਿੱਚ ਆਪਾਂ ਟਿਕਿਆ ਹੋਇਆ, ਉਸ ਪ੍ਰਭੂ ਤੇ ਇਤਨਾ ਭਰੋਸਾ, ਇਤਨਾ ਭਰੋਸਾ ਕਿ ਉਸ ਨੂੰ ਹਰ ਥਾਂ ਤੇ ਦੇਖਣ ਦੀ ਕਲਾ ਅੰਦਰ ਬਣ ਗਈ ਹੈ। ਤੇ ਕਹਿੰਦੇ ਬਲਦੀ ਹੋਈ ਅੱਗ ਵਿੱਚ ਵੀ ਪਾਇਆ ਗਿਆ ਪਰ ਪ੍ਰਹਿਲਾਦ ਬਚ ਗਿਆ, ਤੇ ਸਾੜਨ ਵਾਲੀ ਹੋਲਕਾਂ ਕਹਿੰਦੇ ਸੜ ਗਈ, ਪਾਣੀ ਵਿੱਚ ਡੋਬਣ ਦਾ ਯਤਨ ਕੀਤਾ ਗਿਆ, ਪਾਣੀ ਨੇ ਡੋਬਣ ਦਾ ਸੁਭਾਅ ਛੱਡ ਕੇ ਕੁਛ ਦੇਰ ਲਈ ਆਪਣੇ ਸੁਭਾਅ ਨੂੰ ਬਦਲ ਦਿੱਤਾ। ਹਜ਼ੂਰ ਨੇ ਬਾਣੀ ਵਿੱਚ ਬੜੇ ਸਪਸ਼ਟ ਸ਼ਬਦਾਂ ਵਿੱਚ ਗੱਲ ਸਮਝਾਈ, ਗੇਰ ਪਹਾੜ, ਪਹਾੜ ਦੀ ਚੋਟੀ ਤੋਂ ਜਿਹੜਾ ਡਿੱਗ ਪਏ ਉਹ ਥੱਲੇ ਡਿੱਗਦਿਆਂ ਸਾਰ ਹੱਡੀਆਂ ਪਸਲੀਆਂ ਤੋੜਾ ਕੇ अपना आपा खत्म कर बैठे। पर उस पहाड़ ने भी सुभा बदल दिता कि इस डिगदे हुए बच्चे नू मैं एकदम धरती ते नहीं जान देना, बल्कि जिथे अगे धरती खिच पा के हर एक नू अपने वल पटका मार दी सी, उत्थे पहाड़ ने अपनी खिच उत्ते पैदा कर ली कि इस बच्चे नू आस्ता आस्ता मैं धरती ते जान देना। गिर तर ते तर कहिंदे ने दरख्त नू, उच्चे दरख्त तो भी प्रहलाद नू जिस ते कंडे ही कंडे सन, सूलां इतनियां तिखियां, उस तो भी सुटिया गया। पर उस दरख्त ने भी सुभाव बदल लिया, जल पानी ने सुभाव बदल लिया, ज्वाला अग ने सुभाव बदल लिया। गिर तर जल ज्वाला भै राखियो, राजा राम माया फेरी, उस परमात्मा ने माया फेर दिती, इन्हां दा सुभाव बदल के रख दिता। ते हजूर कहिंदे ने जिहड़ा वाहिगुरु तेनू माता दे पेट विच उस अग तो बचा के रखदा, उस वाहिगुरु का सिमरन कर के तेनू बाहर की अग तो भी वह बचाई रखे। हर सिमरत तू ना जले, सिमरन कर के तू सड़े ना, वाहिगुरु की बंदगी कर के तू संसार विच औगन ते वकारां की अग विच ना सड़े। मन तन और धार अपने मन विच टका लै, तन विच टका लै, और कहिए हिरदे विच उस वाहिगुरु नू टका लै कि तेरे हिरदे दे हर साह विचों वाहिगुरु 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 सिमरन दियां धुनां उठन, कि तू संसार दी हर किस्म दी अग तो बच के जिंदगी आनंददायक ते शीतल बना के जी सके। जी
बिखम थानों जिन रखिया तिस तिल ना विसार,
इतने औखे थां तो जिस वाहिगुरु ने तेनू रखिया, हजूर कहिंदे ने कि तिल मात्र भी ना विसार, किते पल भर भी उस परमात्मा नू ना भुला, हमेश हमेश उस नू याद करके जिंदगी बतीत कर के हर समय तेरा आपा उस वाहिगुरु दे नाल जुड़िया रह सके। इतिहास की बड़ी महत्वपूर्ण गाथ है कि भाई मरदाना जी ने अपनी बेटी की शादी करनी सी, गुरु नानक पातशाह जी दे चरणा विच अरदास की, हजूर कहन लगे लाहौर चला जा, भाई मनसुख दे पासों राशन लैके जितनी भी लिस्ट तेरे शादी दे कार्जा वास्ते जरूरत वाली है वो सारी दी सारी दे के ते समान लैके आ। खैर मैं मुख दी गल, भाई मनसुख कोल भाई मरदाना जी जांदे ने, गुरु नानक पातशाह जी दा सिख हां ते उन्हां भेजिया दी गल दसदे ने, ते कहन लगे मैनू इतना समान चाहिए शादी वास्ते। ते भाई मनसुख ने असमर्था प्रगट की कि बाकी तो सारा समान मैं इस समय तेनू दे सकदा, पर जेडे मेच का तू चूड़ा लैके आया ना, उस मेच का चूड़ा इस समय तैयार नहीं, उसने तेनू रात रुकना पेगा। तो भाई मरदाने जी आख्या मेरे गुरु का हुक्म है कि मैं रात नहीं रुकना, तो मैं गुरु के हुक्म की तमील करनी है, अज ही वापस मैं अपने गुरु नानक पातशाह जी दे कोल जाना है। उस समय भाई मनसुख ने ना दो सवाल किए सी जो बड़े कीमती ने, कह लगा भाई मरदाना जी मैनू पहली गल ये दसो भी इत्थे रात क्यों नहीं रुकना, ते दूसरी गल ये दसो तुसी बड़ी सिफत की है कि मेरे गुरु नानक इतने महान ने, तेरे गुरु नानक की महानता की मैं वो दस, गुरु नानक विच वादा की है, की खासियत है। तो भाई मरदाने जी आखिया जेड़ी गल तू ए कहंदा कि दस भी गुरु नानक विच वादा की है, भाई मनसुख मेरी गल ध्यान नाल सुन लै, मैं जिन्हां दे संग विच रहिंदा जेड़े गुरु नानक ने उन्हां विच घाटा है ही कोई नहीं, उन्हां विच वादा ही वादा है, उन्हां दे संग विच बैठ कि तैनूं पता चल सके कि मेरे गुरु नानक विच वादा की है। ते दूसरी गल जो तू ए आखदा है भी लाहौर रात क्यों नहीं रहना, एक ते मेरे गुरु दा हुक्म है कि वापस आ जाई रात नहीं रहना, क्योंकि मेरी जिंदगी गुरु नानक तो विछोड़े वाली बन के किते एक रात भी नहीं रह सकती। मैं छोटी जी अर्ज कर दिया सिख दे अंदर हमेश हमेश गुरु दे संग विच रह के परमात्मा दी याद का जीवन बनाना ही जिंदगी का एक मकसद बन जाता है। चूंकि हजूर कहते हैं बिखम थानो जिन रखिया तिस तिल ना विसार, जिस अकाल पुरख वाहिगुरु ने तेनू औखी थां तों बचा के रखिया, उस वाहिगुरु नूं एक तिल मात्र भी अपने अंदरों भुला ना, कभी उस तों दूर ना जा, कभी उस तों विछड़ के जीवन बतीत ना कर। चूंकि जे अज दा जीवन दा विछोड़ा मनुखा जन्म विच एक वारी होर पै गया ते ध्यान च रख लियो कि अगे 84 लाख वारी दा होर विछोड़ा तैयार खलोता है। भगत रविदास जी एक गल बड़े स्पष्ट शब्दों में समझाते ने, बहुत जन्म बिछड़े थे माधो। मैं अपने पिछले जन्मों वाल झात मार के देखदा, बहुत जन्म तेथों विछोड़े विच ही मेरे बतीत हो गए ने। बहुत जन्म बिछड़े थे माधो, पर ये जन्म तुम्हारे लेखे पातशाह, मैं ऐस जन्म नूं तुहाडे लेखे पा दिता है, तुहाडे समर्पित कर दिता है। इस जन्म वास्ते इको एक अंदर ख्याल रखे है कि यह जन्म हुण विछोड़े वाला ना बन जाए। यह गल सच करके जानियो, मनुखा जन्म ही है मिलाप करवा सकता है, यह मनुखा जन्म ही है कि 84 लाख का चक्कर भी पवा सकता है। जे अज सिमरन विच परमेश्वर की बंदगी विच अकाल पुरख के आराधन विच जीवन बीत जाए तो यह समझ लेना फिर आने वाला समा साड़ी जिंदगी दा मलाप वाला ही बनिया रह सके। ते हजूर कहिंदे ने बिखम थानो जिन रखिया, तिस तिल ना विसार, उस वाहिगुरु नू रत्ती भर भी अपने अंदरों ना विसार, भाव नू हमेशा हमेशा याद रख। ते कई बारी सिख सवाल कर ही देंदे ने ना भी जे ना भला चिंतन करिए, जे वाहिगुरु का सिमरन ना करिए तो फिर की हुंदा, फिर भी तो जिंदगी बीत ही सकती है ना। लेकिन हजूर यह दसते ने जेडे रब न भुला देंगे ने, जेडे सिमरन नहीं करते उन्होंने जीवन का हशर की होंगे। हाँ जी,
रब बिसरत सुख कदे नाहें जासें जन्म हार।
परमात्मा नु भुला के तेनू सुख कदे भी नहीं मिलना। रब बिसरत सुख कदे नाहें, एक तो सुख नहीं मिलना, तो दूसरा नुकसान जासें जन्म हार। इस कीमती मनुखा जन्म की बाजी हार के संसार तो जाएगा, इस करके जिंदगी की बाजी हारीए ना, बशर्ते कि सिमरन होवे। जिंदगी की बाजी सुखदायक बनाइए, बशर्ते कि साडे कोल सिमरन होवे। मैं छोटी जी अर्ज करदे हाँ, अज जीवन विच हर मनुख नूं सुख चाहिए, वह सुख मेरे वास्ते होवे, वह सुख मेरे परिवार वास्ते होवे, वह सुख मेरे रिश्तेदारां कोल होवे। मैनू किसे पासों भी दुख की खबर भी ना मिले। ध्यान च रखियो, एक तो हुंदा ना दुख शरीर नू आया, कोई रोग आया, कोई पीड़ा आई, कोई समस्या आई, एक हुंदा दुख मैनू ते नहीं आया पर मेरे रिश्तेदार संबंधी दुखी हो गए ते मैनू उस दुख की खबर ने भी दुखी कर दिता। पर हजूर कहिंदे ने ना तेरी जिंदगी विच कदी दुख आएगा, ना तेरे इर्द गिर्द किसी रिश्तेदारी संबंध विचों तेनू दुख आएगा। उस दुख का नाम है संताप। एक हुंदा ताप, एक हुंदा संताप। ते संताप दे अर्थ ये ने दूसरे दे दुख नाल दुखी हो जाना। इसलिए हजूर ने सानू बड़े स्पष्ट शब्दों विच समझाया, दुख रोग संताप उतरे। सारे प्यार नाल आखो, दुख रोग संताप उतरे सुनी सच्ची बाणी। जदों गुरु दे घर गुरु दे उपदेश गुरु दे मिठे बोल बाणी श्रवण कीती, हजूर कहने तेरे दुख भी उतर गए, तेरे रोग भी उतर गए, तेरे संताप भी उतर गए। और एक गल सच करके जानियो, पहला गुरु का सिख बाहरों बाणी सुनदा, उस तो बाद वाहिगुरु शब्द की बाणी अंदरों चलती है। जदों सिख अपने अंदरों वाहिगुरु नाम सुनन लग जाता है, उसकी जिंदगी के सारे दुख दूर होकर जिंदगी आनंददायक ते सुखदायक बन जाती है। गुरु नानक पातशाह बख्शिश करन साडी जिंदगी विच सारे सुख आन, बशर्ते कि वाहिगुरु का सिमरन करके उसकी याद विच जिंदगी बतीत करिए।